ਮਾਝ ਮਹੱਲਾ ਤੀਜਾ। ਮਾਝ ਰਾਗ ਚ ਤੀਸਰੇ ਪਾਤਸ਼ਾਹ ਫਿਰ ਅੰਮ੍ਰਿਤ ਦੀ ਵਰਖਾ ਕਰਦੇ ਹਾਂ, ਫਰਮਾਉਂਦੇ ਨੇ ਅੰਮ੍ਰਿਤ ਵਰਸੈ ਸਹਿਜ ਸੁਭਾਏ, ਗੁਰਮੁਖ ਵਿਰਲਾ ਕੋਈ ਜਨ ਪਾਏ। ਹੁਣ ਸਤਿਗੁਰੂ ਜੀ ਬੱਦਲ ਰੂਪ ਹੋ ਕੇ ਜਦੋਂ ਸੁਤੇ ਸਿੱਧ ਨਾਮ ਅੰਮ੍ਰਿਤ ਦੀ ਵਰਖਾ ਕਰਦੇ ਨੇ, ਬੜੀ ਕੀਮਤੀ ਵਰਖਾ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀ ਅਮੁੱਲ ਭੰਡਾਰ, ਅਮੁੱਲ ਆਵਹਿ ਅਮੁੱਲ ਲੈ ਜਾਏ, ਅਮੁੱਲ ਭਾਏ ਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀ ਮਾਣ। ਇੱਥੇ ਸਾਰਾ ਕੁਝ ਅਮੋਲਕ ਵਰਤਦਾ ਹੈ, ਪਰ ਕੋਈ ਵਿਰਲਾ ਗੁਰਮੁਖ ਰੱਬ ਦਾ ਪਿਆਰਾ ਹੀ ਗੁਰਾਂ ਕੋਲੋਂ ਇਸ ਨਾਮ ਅੰਮ੍ਰਿਤ ਦੀ ਦਾਤ ਲੈਂਦਾ। ਸਤਿਗੁਰੂ ਦਾ ਤਾਂ ਹਰ ਵਕਤ ਹੀ ਅੰਮ੍ਰਿਤ ਫੁਹਾਰਾ ਚੱਲਦਾ ਹੀ ਰਹਿੰਦਾ, ਪਰ ਸੰਸਾਰ ਦੇ ਜੀਵ ਜਿਹਦੀ ਪਿੱਛੋਂ ਇੱਛਾ ਲੈ ਕੇ ਆਉਂਦੇ ਤਾਂ ਅੰਮ੍ਰਿਤ ਦੀ ਲੈ ਕੇ ਹੀ ਨਹੀਂ ਆਏ। ਘਰੋਂ ਆਏ ਨੇ ਗੁਰਾਂ ਦੇ ਕੋਲੇ, ਉਹਨਾਂ ਦੀ ਜਿੰਨੀ ਕੁ ਇੱਛਾ ਘਰੋਂ ਬਣੀ ਸੀ, ਜਦ ਜਾਂਦੇ ਜਾਂਦੇ ਗੁਰਦੁਆਰੇ ਮੱਥਾ ਟੇਕ ਜਾਵਾਂਗੇ, ਨਾਲੇ ਪ੍ਰਸ਼ਾਦ ਲੈ ਜਾਵਾਂਗੇ। ਉਹਨਾਂ ਦਾ ਕਦੇ ਨਿਸ਼ਾਨਾ, ਇਹ ਹੁਣ ਅਲੱਗ ਅਲੱਗ ਨਿਸ਼ਾਨਾ, ਕਿਸੇ ਦਾ ਨਿਸ਼ਾਨਾ ਘੱਟ ਹੀ ਬਣਦਾ ਕਿ ਮੈਂ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਚੱਲੇ ਹਾਂ, ਆ ਗੁਰੂ ਸਾਹਿਬ ਤੋਂ ਨਾਮ ਅੰਮ੍ਰਿਤ ਪ੍ਰਾਪਤ ਕਰਾਂਗੇ, ਇਹ ਤਾਂ ਨਹੀਂ ਨਿਸ਼ਾਨਾ ਬਣਿਆ। ਨਿਸ਼ਾਨਾ ਇਹ ਜਾਂ ਮੱਥਾ ਟੇਕ ਜੀ ਜਾਂਦੇ ਜਾਂਦਿਆਂ, ਜਿਵੇਂ ਕਿਵੇਂ ਰੁਟੀਨ ਦੀ ਕਿਰਿਆ ਜੀ ਹੁੰਦੀ ਹੈ, ਮੱਥਾ ਟੇਕ ਜੀ ਜਾਂਦੇ ਜਾਂਦਿਆਂ, ਉਹ ਮਹਾਰਾਜ ਸੱਚੇ ਪਾਤਸ਼ਾਹ ਨੂੰ ਕੀ ਸਮਝ ਕੇ ਮੱਥਾ ਟੇਕਦੇ ਨੇ? ਇੱਕ ਤਾਂ ਹੁੰਦਾ ਸੁਤੇ ਸਿੱਧੀ, ਇੱਕ ਹੁੰਦਾ ਗੁਰੂ ਰੂਪ ਜਾਣ ਕੇ ਮੱਥਾ ਟੇਕਣਾ, ਇੱਕ ਹੁੰਦਾ ਨਿਰੰਕਾਰ ਜੋਤ ਜਾਣ ਕੇ ਮੱਥਾ ਟੇਕਣਾ। ਅੰਮ੍ਰਿਤ ਦੀ ਵਰਖਾ ਕਰਨ ਸਤਿਗੁਰੂ ਸੱਚੇ ਪਾਤਸ਼ਾਹ, ਜਦ ਅੰਮ੍ਰਿਤ ਦੀ ਵਰਖਾ ਕਰਦੇ ਨੇ ਉਦੋਂ ਗੁਰਮੁਖ ਗੁਰਾਂ ਦੇ ਕੋਲ ਬੈਠ ਕੇ ਉਸ ਨਾਮ ਅੰਮ੍ਰਿਤ ਦੀ ਵਰਖਾ ਨੂੰ ਆਪਣੇ ਅੰਦਰ ਗ੍ਰਹਿਣ ਕਰਦੇ ਨੇ, ਹਿਰਦੇ ਅੰਦਰ ਨਾਮ ਨੂੰ ਵਸਾਉਣ ਦਾ ਯਤਨ ਕਰਦੇ ਨੇ। ਸਤਿਗੁਰੂ ਜਦੋਂ ਆਪ ਹੀ ਬਚਨ ਲਿਖੀ ਜਾਂਦੇ ਨੇ ਕਿ ਗੁਰਮੁਖ ਵਿਰਲਾ ਕੋਈ ਜਨ ਪਾਏ, ਤੇ ਸਾਰੇ ਕਿਵੇਂ ਪ੍ਰਾਪਤ ਕਰ ਸਕਦੇ ਨੇ? ਕਿਉਂਕਿ ਹੀਰੇ ਖਰੀਦਣ ਦਾ ਕੋਈ ਵਿਰਲਾ ਗਾਹਕ ਹੁੰਦਾ, ਤੇ ਹੀਰੇ ਵੇਚਣ ਵਾਲਾ ਜੌਹਰੀ ਵੀ ਕਿਤੇ ਵਿਰਲਾ ਹੀ ਮਿਲਦਾ। ਅੰਮ੍ਰਿਤ ਪੀ ਸਦਾ ਤ੍ਰਿਪਤਾਸੇ, ਕਰ ਕਿਰਪਾ ਤ੍ਰਿਸ਼ਨਾ ਬੁਝਾਵਣਿਆ। ਜਿਨ੍ਹਾਂ ਨੇ ਨਾਮ ਅੰਮ੍ਰਿਤ ਪੀਤਾ ਉਹ ਸਦਾ ਲਈ ਆਪ ਤ੍ਰਿਪਤਾਸੇ ਤੋਂ ਭਾਵ ਰੱਜ ਗਏ ਨੇ, ਅਤੇ ਹੋਰ ਕਿਰਪਾ ਕਰਕੇ ਹੋਰਨਾਂ ਦੀ ਜਿਹੜੀ ਤ੍ਰਿਸ਼ਨਾ ਹੁੰਦੀ ਆ ਉਹ ਵੀ ਬੁਝਾ ਦਿੰਦੇ ਨੇ। ਆਪ ਤਾਂ ਰੱਜੇ ਹੀ ਹੋਏ ਨੇ, ਮਹਾਰਾਜ ਦੀ ਕਿਰਪਾ ਦੂਜਿਆਂ 'ਤੇ ਵੀ ਕਰਵਾ ਦਿੰਦੇ ਨੇ। ਓਂ ਵਾਰੀ ਜੀਓ ਵਾਰੀ, ਗੁਰਮੁਖ ਅੰਮ੍ਰਿਤ ਪੀ ਆ ਬਣਿਆ। ਮੈਂ ਉਹਨਾਂ ਤੋਂ ਤਨ ਕਰਕੇ, ਮਨ ਕਰਕੇ, ਬਾਣੀ ਕਰਕੇ ਬਲਿਹਾਰ ਜਾਵਾਂ, ਜੋ ਗੁਰਮੁਖ ਮਹਾਤਮਾ ਨਾਮ ਅੰਮ੍ਰਿਤ ਨੂੰ ਪਿਆਉਂਦੇ ਨੇ, ਦੂਜਿਆਂ ਨੂੰ ਅੰਮ੍ਰਿਤ ਛਕਾਉਂਦੇ ਵੀ ਨੇ ਪੰਜ ਪਿਆਰਿਆਂ ਦੇ ਰਾਹੀਂ, ਫਿਰ ਨਾਮ ਅੰਮ੍ਰਿਤ ਨੂੰ ਪਿਆਉਂਦੇ ਵੀ ਨੇ, ਅਭਿਆਸ ਕਰਾਉਂਦੇ ਨੇ, ਦ੍ਰਿੜ ਕਰਾਉਂਦੇ ਨੇ। ਨਾਮ ਕਿਵੇਂ ਕਰਾਉਂਦੇ ਜੀ? ਉਹ ਆਪ ਕਿਵੇਂ ਜਪਦੇ ਨੇ? ਮਹਾਰਾਜ ਸੱਚੇ ਪਾਤਸ਼ਾਹ ਤੀਸਰੇ ਪਾਤਸ਼ਾਹ ਕਹਿੰਦੇ ਗੁਰੂ ਅਮਰਦਾਸ ਜੀ ਮਹਾਰਾਜ, ਰਸਨਾ ਰਸ ਚਾਖ ਸਦਾ ਰਹਿ ਰੰਗ ਰਾਤੀ, ਸਹਿਜੇ ਹਰ ਗੁਣ ਗਾ ਬਣਿਆ ਰਹਾਓ। ਉਹਨਾਂ ਦੀ ਰਸਨਾ ਨਾਮ ਰਸ ਨੂੰ ਚੱਖ ਕੇ ਸਦਾ ਹੀ ਆਨੰਦ ਵਿੱਚ ਰੱਤੀ ਰਹਿੰਦੀ ਹੈ, ਅਤੇ ਉਹ ਸੁਭਾਵਕ ਹੀ ਹਰੀ ਦੇ ਗੁਣਾਂ ਨੂੰ ਗਾਉਂਦੇ ਰਹਿੰਦੇ ਨੇ ਆਪ, ਅਤੇ ਦੂਜਿਆਂ ਨੂੰ ਵੀ ਕਹਾਉਂਦੇ ਰਹਿੰਦੇ ਨੇ ਕਿ ਜਪੋ ਵਾਹਿਗੁਰੂ, ਕਿਉਂਕਿ ਉਹਨਾਂ ਨੂੰ ਤਾਂ ਰਸ ਆਇਆ, ਉਹ ਕਹਿੰਦੇ ਜਪੋ ਵਾਹਿਗੁਰੂ। ਦੂਜੇ ਜਿਹੜੇ ਨੇ ਸਮਝਦਾਰ ਹੁੰਦੇ, ਉਹਨਾਂ ਨੂੰ ਪਤਾ ਹੈ ਕਿ ਕੁਛ ਕਿਰਪਾ ਹੋ ਰਹੀ ਹੈ, ਪਰ ਜਿਹੜੇ ਆਮ ਜਿਹੇ ਜੀਵ ਹੁੰਦੇ ਨੇ ਉਹ ਕਹਿੰਦੇ ਵਾਹਿਗੁਰੂ ਪਤਾ ਨਹੀਂ ਕਿਉਂ ਕਹਿੰਦੇ ਨੇ ਵਾਰ ਵਾਰ, ਉਹਨਾਂ ਨੂੰ ਗਿਆਨ ਹੀ ਨਹੀਂ ਹੁੰਦਾ। ਰੋਟੀ ਦੀ ਬੁਰਕੀ ਮੂੰਹ 'ਚ ਇੱਕ ਪਾ ਲਓ, ਵਾਰ ਵਾਰ ਕਿਉਂ ਪਾਉਂਦੇ ਹੋ? ਵਾਰ ਵਾਰ ਸਵਾਦ ਨਾਲ ਕਿਉਂ ਖਾਂਦੇ ਹੋ? ਕਦੇ ਆਹ ਸਬਜ਼ੀ ਨੂੰ ਲਾਉਂਦੇ, ਕਦੇ ਉਹ ਚਟਨੀ ਨੂੰ ਲਾਉਂਦੇ, ਕਦੇ ਉਹਨੂੰ ਲਾਉਂਦੇ। ਕਹਿੰਦੇ ਇਹਦੇ ਨਾਲ ਤਾਂ ਸਾਨੂੰ ਰੋਟੀ ਖਾ ਕੇ ਸਵਾਦ ਆਉਂਦਾ। ਇਹ ਹਲੇ ਅੰਨਵੇਂ ਕੋਸ਼ ਵਿੱਚ ਹੀ ਬੈਠਾ ਵਿਚਾਰਾ, ਸਰੀਰ ਦੇ ਵਿੱਚ ਹੀ ਬੈਠਾ, ਜ਼ੁਬਾਨ ਦੇ ਸਵਾਦ ਵਿੱਚ ਹੀ ਲੱਗਿਆ ਹੋਇਆ। ਮਹਾਰਾਜ ਕਹਿੰਦੇ ਜਿਹੜੇ ਨਾਮ ਦੇ ਰਸ ਵਿੱਚ ਲੱਗ ਜਾਂਦੇ ਨੇ ਉਹ ਨਾਮ ਅੰਮ੍ਰਿਤ ਦੀ ਬੁਰਕੀ ਨੂੰ ਮੂੰਹ 'ਚ ਪਾਉਂਦੇ ਨੇ। ਗੁਰਪ੍ਰਸਾਦੀ ਸਹਿਜ ਕੋ ਪਾਏ, ਦੁਬਿਧਾ ਮਾਰੇ ਕਿਸ ਸਿਉਂ ਲਿਵ ਲਾਏ। ਗੁਰਾਂ ਦੀ ਕਿਰਪਾ ਨਾਲ ਉਹ ਵਿਰਲਾ ਹੀ ਬੰਦਾ ਹੈ ਜਿਹੜਾ ਸਹਿਜ ਨੂੰ ਪ੍ਰਾਪਤ ਕਰਦਾ ਹੈ, ਸਹਿਜ ਤੋਂ ਭਾਵ ਗਿਆਨ ਨੂੰ ਪ੍ਰਾਪਤ ਕਰਦਾ ਹੈ। ਗਿਆਨ ਵੀ ਬ੍ਰਹਮ ਗਿਆਨ, ਬ੍ਰਹਮ ਦੇ ਗਿਆਨ ਨੂੰ ਕੋਈ ਵਿਰਲਾ ਹੀ ਬੰਦਾ ਪ੍ਰਾਪਤ ਕਰਦਾ ਹੈ, ਜੋ ਦੁਬਿਧਾ ਨੂੰ ਦਵੈਤ ਨੂੰ ਮਾਰ ਕੇ ਇੱਕ ਵਾਹਿਗੁਰੂ ਨਾਲ ਫਿਰ ਆਪਣੀ ਬਿਰਤੀ ਨੂੰ ਜੋੜ ਲੈਂਦਾ ਹੈ। ਨਦਰ ਕਰੇ ਤਾਂ ਹਰ ਗੁਣ ਗਾਵੈ, ਨਦਰੀ ਸੱਚ ਸਮਾਵਣਿਆ। ਜੇ ਨਦਰੀ ਪਰਮਾਤਮਾ ਕਿਰਪਾ ਦ੍ਰਿਸ਼ਟੀ ਕਰਦਾ ਨਾ, ਤਾਂ ਇਹ ਜੀਵ ਵਾਹਿਗੁਰੂ ਦੇ ਗੁਣਾਂ ਨੂੰ ਆਪੇ ਗਾਉਣ ਲੱਗ ਜਾਂਦਾ, ਉਹਦੀ ਕਿਰਪਾ ਦ੍ਰਿਸ਼ਟੀ ਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਉਹ ਕਿਰਪਾ ਦ੍ਰਿਸ਼ਟੀ ਨਾਲ ਤੱਕਦੇ ਨੇ, ਖਾਲੀ ਨਹੀਂ ਹੁੰਦੀ ਉਹ ਦ੍ਰਿਸ਼ਟੀ, ਉਹਦੇ ਅੰਦਰ ਇੱਕ ਪ੍ਰਕਾਸ਼ ਨਿਕਲਦਾ ਗੁਪਤ ਰੂਪ ਦੇ ਵਿੱਚ। ਉਹ ਪ੍ਰਕਾਸ਼ ਜਦੋਂ ਸਰੀਰ ਦੇ ਉੱਤੇ ਪੈਂਦਾ ਹੈ, ਸਰੀਰ ਦੇ ਉੱਤੇ ਮਾੜੇ ਪ੍ਰਭਾਵ, ਮਾੜੇ ਪਹਿਰੇ ਆਪਣੇ ਆਪ ਹੀ ਹਟ ਜਾਂਦੇ ਨੇ ਇੱਕਦਮ, ਔਰ ਉਹ ਕਿਰਪਾ ਦ੍ਰਿਸ਼ਟੀ ਨਾਲ ਹੀ ਉੱਥੇ ਨਿਰਮਲਤਾ ਆ ਜਾਂਦੀ। ਅੰਦਰ ਜਿਹੜਾ ਸਾਡਾ ਮਨ ਕਮਜ਼ੋਰ ਹੋਇਆ ਹੋਇਆ, ਉਸ ਉੱਤੇ ਜਦੋਂ ਪ੍ਰਕਾਸ਼ ਪਿਆ, ਆਤਮਕ ਲਾਈਟ ਵਧੀ, ਉਹਦੀ ਪਾਵਰ ਵੱਧ ਗਈ। ਉਹ ਜਿਹੜਾ ਬਿਲਕੁਲ ਹੀ ਦਬਲਿਆ ਕੁਚਲਿਆ ਜੇ ਅਸੀਂ ਥੱਲੇ ਕਾਮ ਕ੍ਰੋਧ ਹੋਣਾ ਦੇ, ਉਹ ਉਹਨੂੰ ਦੱਬ ਕੇ ਬੈਠੇ ਅੰਦਰ, ਉਹ ਗੁਰੂ ਦੀ ਕਿਰਪਾ ਨਾਲ ਇੱਕਦਮ ਉੱਭਰਿਆ ਜਦੋਂ ਉੱਪਰ ਨੂੰ। ਮੇਰਾ ਮਨ ਆਲਸੀਆ ਉਗਲਾਨਾ, ਉਸ ਵਕਤ ਮਨ ਨੂੰ ਥੋੜ੍ਹੀ ਸੁਰਤ ਆਈ ਅਤੇ ਫਿਰ ਗੁਰਾਂ ਦੀ ਕਿਰਪਾ ਨਾਲ ਆਪਣੇ ਆਪ ਸਿਮਰਨ ਹੋਣਾ ਸ਼ੁਰੂ ਹੋਇਆ। ਫਿਰ ਸਿਮਰਨ ਲਈ ਉਤਸ਼ਾਹਿਤ ਹੁੰਦਾ, ਸਤਿਗੁਰੂ ਆਪ ਕੱਢਦੇ ਨੇ ਦਬਿਆਂ ਹੋਇਆਂ ਨੂੰ ਥੱਲੇ। ਇੱਥੇ ਸਤਿਗੁਰੂ ਕਹਿੰਦੇ ਕਿਰਪਾ ਦ੍ਰਿਸ਼ਟੀ ਨਾਲ ਗੁਣ ਗਾਉਂਦਾ, ਜੀਵ ਕੋਈ ਗਾਉਂਦਾ ਤਾਂ। ਫਿਰ ਨਦਰੀ ਸੱਚ ਸੰਭਾਵਣਿਆ ਸੱਚ ਹੁੰਦਾ, ਨਿਸ਼ਚੇ ਕਰਕੇ ਹੀ ਉਹ ਨਦਰੀ ਜੋ ਪਰਮਾਤਮਾ ਹੈ ਨਾ ਉਹਦੇ ਵਿੱਚ ਲੀਨ ਹੋ ਜਾਂਦੇ ਨੇ। ਸਾਰਿਆਂ ਦੇ ਉੱਤੇ ਨਦਰ ਮਹਾਰਾਜ ਤੁਹਾਡੀ ਹੈ, ਫਿਰ ਸਾਰੇ ਨਾਮ ਕਿਉਂ ਨਹੀਂ ਜਪਦੇ ਹਨ। ਸਤਿਗੁਰੂ ਕਹਿੰਦੇ ਇਹ ਵੀ ਅਕਾਲ ਪੁਰਖ ਦੀ ਇੱਕ ਲੀਲਾ ਹੀ ਹੈ। ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜੀ ਕਿਸੇ ਹੈ ਕਣੇਰੀ। ਇਹ ਵਾਹਿਗੁਰੂ ਸਾਰਿਆਂ ਉੱਪਰ ਤੁਹਾਡੀ ਕਿਰਪਾ ਦ੍ਰਿਸ਼ਟੀ ਹੈ, ਕਿਸੇ ਉੱਤੇ ਥੋੜੀ ਹੈ, ਕਿਸੇ ਉੱਤੇ ਕਣੇਰੀ ਤੋਂ ਭਾਵ ਬਹੁਤ ਹੀ ਜ਼ਿਆਦਾ ਹੈ, ਇਹ ਕਿਉਂ ਮਹਾਰਾਜ? ਸਤਿਗੁਰੂ ਕਹਿੰਦੇ ਭਾਂਡੇ ਦੀ ਗੱਲ, ਬਰਸਾਤ ਹੁੰਦੀ ਤਾਂ ਸਮੁੰਦਰ ਕਿੰਨਾ ਪਾਣੀ ਖਿੱਚ ਲੈਂਦਾ, ਧਰਤੀ ਉੱਤੇ ਕਿੰਨਾ ਪਾਣੀ ਪੈਂਦਾ। ਹੁਣ ਬਰਸਾਤ ਵਿੱਚ ਕੋਈ ਭਾਂਡਾ ਛੋਟਾ ਜਿਹਾ ਪਿਆ, ਉਹ 'ਚ ਓਨਾ ਕੁ ਪਾਣੀ ਪੈ ਜਾਂਦਾ, ਦਰਖਤ ਦੇ ਉੱਤੇ ਓਨਾ ਪਾਣੀ ਪੈਂਦਾ, ਬੰਦੇ 'ਤੇ ਓਨਾ ਪਾਣੀ ਪੈਂਦਾ। ਬਰਸਾਤ ਉਹੀ ਆ, ਧੁੱਪ ਉਹੀ ਆ। ਇਸ ਕਰਕੇ ਜਦੋਂ ਮਹਾਰਾਜ ਕਹਿੰਦੇ ਕਿਰਪਾ ਦ੍ਰਿਸ਼ਟੀ ਪੈਂਦੀ, ਉਹਦੇ ਕਰਮਾਂ ਦੇ ਮੁਤਾਬਕ ਵੀ ਪੈਂਦੀ। ਕਿਰਪਾ ਦ੍ਰਿਸ਼ਟੀ ਪੂਰੀ ਹੈ, ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਹਰ ਵਕਤ ਹੈ, ਪਰ ਅੱਗਿਓਂ ਭਾਂਡਾ ਕੈਸਾ ਹੈ ਉਹ ਦੇਖਣਾ। ਉਹ ਭਾਂਡੇ ਦਾ ਤਾਂ ਰੁੱਖ ਹੀ ਨਹੀਂ ਕਿਰਪਾ ਵਾਲਾ, ਕਿਉਂਕਿ ਉਹ ਤਾਂ ਪਿੱਛੋਂ ਇਹ ਆਇਆ ਹੀ ਆਸ ਲੈ ਕੇ ਕਿ ਮਹਾਰਾਜ ਘਰ ਵਿੱਚ ਮਾਇਆ ਦੀ ਬੜੀ ਤੋਟ ਹੈ, ਮਾਇਆ ਦੇ ਦਿਉ। ਜਿਵੇਂ ਕੋਈ ਗਰੀਬ ਮੰਗਤਾ ਆ ਗਿਆ, ਮਾਇਆ ਮੰਗ ਕੇ ਮੁੜ ਗਿਆ, ਸਤਿਗੁਰੂ ਕਹਿੰਦੇ ਮੈਂ ਤਾਂ ਅੰਮ੍ਰਿਤ ਨੂੰ ਹੱਥ ਪਾ ਕੇ ਬੈਠਾ ਸੀ, ਸ਼ਾਇਦ ਮੰਗੂਗਾ, ਮੈਂ ਇਹਨੂੰ ਦੇ ਵੀ ਦੇਣਾ ਸੀ, ਇਹਨੂੰ ਮੰਗਿਆ ਹੀ ਨਹੀਂ, ਇਹ ਰਿੱਧੀਆਂ ਸਿੱਧੀਆਂ ਮੰਗ ਕੇ ਤੁਰ ਗਿਆ ਮੇਰੇ ਕੋਲੋਂ। ਮਹਾਰਾਜ ਕਹਿੰਦੇ ਮੈਂ ਸੋਚਿਆ ਨਾਮਦਾਨ ਮੰਗੂਗਾ ਤਾਂ ਮੈਨੂੰ ਨਾਮਦਾਨ ਦੇ ਦੂੰਗਾ, ਇਹਨੂੰ ਮੰਗਿਆ ਹੀ ਨਹੀਂ। ਇਹ ਤਾਂ ਕਹਿੰਦੇ ਚਲੋ ਮਹਾਰਾਜ ਜੀ, ਉਹ ਨੌਕਰੀ ਮਿਲ ਜੇ, ਬਾਲ ਬੱਚਾ ਹੋ ਜੇ, ਵਿਆਹ ਹੋ ਜੇ। ਸਤਿਗੁਰੂ ਕਹਿੰਦੇ ਮੈਨੂੰ ਇਹਨਾਂ ਨੇ ਵਪਾਰੀ ਜਿਹਾ ਬਣਾਇਆ ਹੋਇਆ, ਨਾਮ ਦਾ ਵਪਾਰ ਕਰਨ ਦੀ ਬਜਾਏ ਇਹ ਮੇਰੇ ਨਾਲ ਕੱਚੇ ਸੌਦੇ ਕਰਨ ਆ ਜਾਂਦੇ ਨੇ, ਕੱਚੇ ਵਪਾਰ ਕਰਦੇ ਨੇ, ਸਾਰੀ ਜ਼ਿੰਦਗੀ ਮਰੀ ਜਾਂਦੇ ਨੇ, ਮੰਗੀ ਜਾਂਦੇ ਨੇ, ਫਿਰ ਮਰ ਜਾਂਦੇ, ਫਿਰ ਜੰਮ ਪੈਂਦੇ ਨੇ, ਕਈ ਜਨਮਾਂ 'ਚ ਇਹੀ ਖੇਡ ਵਰਤਦੀ ਰਹਿੰਦੀ। ਕਿਸੇ ਕਿਸੇ ਨੂੰ ਸੋਝੀ ਪੈਦਾ ਹੁੰਦੀ ਕਿ ਮੰਗ ਨਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗ ਨਾ, ਵੀ ਚੰਗੀ ਚੀਜ਼ ਹੀ ਮੰਗ ਲਈਏ, ਆਏ ਤਾਂ ਹੈ, ਫਿਰ ਛੋਟੀ ਵੀ ਮੰਗ ਲਾਂਗੇ ਬਾਅਦ 'ਚ, ਉਹ ਤਾਂ ਵੈਸੇ ਹੀ ਦੇ ਦਿੰਦੇ ਨੇ। ਪਤਾ ਹੀ ਹੁੰਦਾ ਮਹਾਰਾਜ ਨੂੰ ਕਿ ਭਗਤ ਨੂੰ ਆਹ ਲੋੜ। ਤੁਝ ਤੇ ਬਾਹਰ ਕਿਛ ਨਾ ਹੋਵੇ, ਗੁਰਮੁਖ ਸੋਝੀ ਪਾਵਣਿਆ। ਹੁਣ ਇਹ ਗੱਲ ਦੀ ਸੋਝੀ ਗੁਰਮੁਖਾਂ ਨੂੰ ਹੀ ਹੁੰਦੀ ਹੈ, ਬਸ ਆਮ ਬੰਦੇ ਨੂੰ ਨਹੀਂ ਹੁੰਦੀ, ਕਿਉਂਕਿ ਗੁਰਮੁਖ ਨੂੰ ਸਾਰੀ ਕਿਰਿਆ ਦਾ ਪਤਾ, ਆਤਮਕ ਕਿਰਿਆ ਕੀ ਹੋ ਰਹੀ ਹੈ, ਕਿਉਂਕਿ ਆਪ ਜੀ ਦੇ ਹੁਕਮ ਤੋਂ ਬਾਹਰ, ਹੁਕਮ ਤੋਂ ਬਿਨਾਂ ਕਿਸੇ ਕੋਲੋਂ ਕੁਝ ਵੀ ਨਹੀਂ ਹੁੰਦਾ। ਇਹ ਕਿਰਿਆ ਗੁਰਮੁਖਾਂ ਨੂੰ ਪਤਾ, ਇੱਕ ਕਿਰਿਆ ਉਹ ਜਿਹੜੀ ਸਾਹਮਣੇ ਵਰਤਦੀ ਹੈ, ਇੱਕ ਕਿਰਿਆ ਉਹ ਜਿਹੜੀ ਗੁਪਤ ਰੂਪ ਵਿੱਚ ਵਰਤਦੀ ਹੈ। ਗੁਰਮੁਖ ਤਤ ਹੈ ਵਿਚਾਰਾ, ਅੰਮ੍ਰਿਤ ਭਰੇ ਤੇਰੇ ਭੰਡਾਰਾ। ਗੁਰਮੁਖਾਂ ਨੇ ਇਹ ਤੱਤ ਸਿਧਾਂਤ ਰੂਪ ਵਾਹਿਗੁਰੂ ਆਪ ਜੀ ਨੂੰ ਵਿਚਾਰ ਨਾ ਕੀਤਾ। ਗੁਰਮੁਖਾਂ ਦੇ ਅੰਤਹਿ ਕਰਨ ਰੂਪ ਭੰਡਾਰੇ ਤੇਰੇ ਨਾਮ ਅੰਮ੍ਰਿਤ ਨਾਲ ਭਰੇ ਪਏ ਨੇ, ਤੁਸੀਂ ਆਪ ਵੀ ਕਿਰਪਾ ਕਰਕੇ ਭਰ ਦਿੱਤੇ ਨੇ। ਅਤੇ ਉਹਨਾਂ ਨੂੰ ਹੁਕਮ ਕਰ ਦਿੱਤਾ ਕਿ ਜਾਓ ਸੰਸਾਰ ਦੇ ਅੰਦਰ, ਨਾਮ ਜਪਾਓ, ਨਾਮ ਵੰਡੋ ਜੀਵਾਂ ਨੂੰ। ਪਰ ਇਹ ਨਾਮ ਜਿਹੜਾ ਮਹਾਰਾਜ ਕਹਿੰਦੇ ਨੇ ਕਿਰਪਾ ਤੋਂ ਬਿਨਾਂ ਨਹੀਂ ਮਿਲਦਾ, ਕਿਰਪਾ ਸੇਵਾ ਤੋਂ ਬਿਨਾਂ ਨਹੀਂ ਹੁੰਦੀ। ਬਿਨ ਸਤਿਗੁਰ ਸੇਵੇ ਕੋਈ ਨਾ ਪਾਵੈ, ਗੁਰ ਕਿਰਪਾ ਤੇ ਪਾਵਣਿਆ। ਸਤਿਗੁਰਾਂ ਦੀ ਸੇਵਾ ਤੋਂ ਬਿਨਾਂ ਉਹ ਨਾਮ ਅੰਮ੍ਰਿਤ ਨੂੰ ਕੋਈ ਪ੍ਰਾਪਤ ਨਹੀਂ ਕਰ ਸਕਦਾ, ਫਿਰ ਕਿੱਥੋਂ ਪ੍ਰਾਪਤ ਕਰਦਾ ਹੈ? ਕਹਿੰਦੇ ਕਿਉਂਕਿ ਜਦੋਂ ਤੱਕ ਗੁਰੂ ਸਾਹਿਬ ਦੀ ਕਿਰਪਾ ਨਹੀਂ ਹੁੰਦੀ ਉਦੋਂ ਤੱਕ ਇਹ ਪ੍ਰਾਪਤ ਨਹੀਂ ਹੁੰਦਾ। ਗੁਰੂ ਸਾਹਿਬ ਦੀ ਕਿਰਪਾ ਨਾਲ ਅੰਮ੍ਰਿਤ ਨਾਮ ਮਿਲਦਾ, ਪਰ ਗੁਰੂ ਸਾਹਿਬ ਕਹਿੰਦੇ ਮੇਰੇ ਕੋਲ ਤਾਂ ਬੈਠਾ ਨਹੀਂ, ਬਹਿੰਦਾ ਹੀ ਨਹੀਂ, ਆ ਕੇ ਨਹੀਂ ਬੈਠਦਾ ਕਦੇ। ਬਸ ਜਾਂਦਾ ਜਾਂਦਾ ਕਹਿ ਗਿਆ ਜੀ ਨਾਮ ਦੀ ਦਾਤ ਬਖਸ਼ੋ ਜੀ। ਮਹਾਰਾਜ ਵੀ ਕਹਿੰਦੇ ਅੱਛਾ ਜੀ ਨਾਮ ਦੀ ਦਾਤ ਇੱਦਾਂ ਕਿੱਦਾਂ ਮਿਲ ਜਾਂਦੀ। ਸਤਿਗੁਰੂ ਕਹਿੰਦੇ ਨੇ ਕੋਲ ਬੈਠਦੇ ਹੋ ਜਦੋਂ ਕੰਮ ਕਰਾਉਂਦੇ ਹੋ ਕਿਸੇ ਚੀਜ਼ ਦਾ ਉੱਥੇ ਬੈਠਦੇ। ਗੱਡੀ ਸਾਫ਼ ਹੀ ਕਰਾਉਣੀ ਹੈ ਧੋਣੀ ਆ ਤਾਂ ਉੱਥੇ ਗੱਡੀ ਦੇਣੀ ਪੈਣੀ ਹੈ, ਫਿਰ ਖੜਨਾ ਪੈਂਦਾ, ਸਮਾਂ ਲੱਗਦਾ, ਹਰੇਕ ਚੀਜ਼ ਲਈ ਇਹ ਕੰਮ ਕਰਨਾ ਪੈਂਦਾ। ਲਲਾਰੀ ਕੋਲ ਗਿਆ ਕੋਈ ਪੱਗ ਰੰਗਾਉਣ, ਜਾ ਕੇ ਖੜਾ ਵੀ ਪੱਗ ਰੰਗ ਦੇ ਮੇਰੀ ਲਲਾਰੀ, ਡੱਬ ਖੜੱਬੀ ਜੀ ਹੋ ਗਈ। ਕਹਿੰਦੇ ਜੀ ਪੱਗ ਲਾ ਕੇ ਦਿਓ। ਕਹਿੰਦੇ ਪੱਗ ਤਾਂ ਨਹੀਂ ਲਾ ਕੇ ਦੇਣੀ, ਊਂ ਰੰਗ ਦੇ ਇਹਨੂੰ। ਇਹ ਕਹਿੰਦਾ ਜੀ ਇਹ ਕਿਵੇਂ ਹੋ ਸਕਦਾ, ਪੱਗ ਦਊਂਗੇ ਤਾਂ ਹੀ ਉਹ ਰੰਗੂੰਗਾ। ਉਹ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦਾ ਤੁਰਿਆ ਜਾਂਦਾ ਨਾਮਦਾਨ ਬਖਸ਼ਿਓ। ਮਹਾਰਾਜ ਕਹਿੰਦੇ ਨਾਮਦਾਨ ਕਿਹਨੂੰ ਬਖਸ਼ਾਂ, ਨਾਮ ਤੇਰੇ ਮਨ ਨੂੰ ਦੇਣਾ, ਤੇਰੇ ਤਨ ਨੂੰ ਦੇਣਾ। ਤੂੰ ਨਾ ਤੂੰ ਬੈਠਾ ਨਾ ਤੇਰਾ ਮਨ ਮੇਰੇ ਕੋਲ ਬੈਠਾ, ਦੋਨੋਂ ਜਾਣੇ ਤੁਸੀਂ ਦੌੜ ਗਏ, ਹੁਣ ਨਾਮ ਕਿਹਨੂੰ ਦੇਵਾਂ। ਨਾਮ ਅੰਮ੍ਰਿਤ ਕੋਲ ਬੈਠ ਕੇ ਪ੍ਰਾਪਤ ਹੁੰਦਾ। ਸਤਿਗੁਰ ਸੇਵੈ ਸੋ ਜਨ ਸੋਹੈ, ਅੰਮ੍ਰਿਤ ਨਾਮ ਅੰਤਰ ਮਨ ਮੋਹੈ। ਜਿਹੜਾ ਬੰਦਾ ਹੁਣ ਸਤਿਗੁਰਾਂ ਦੀ ਸੇਵਾ ਕਰਦਾ, ਗੁਰੂ ਸਾਹਿਬ ਜੀ ਖੁਸ਼ ਹੁੰਦੇ ਸੇਵਾ ਕਰਦਾ ਮੇਰੀ, ਉਹੀ ਬੰਦਾ ਸੋਭਨੀਕ ਹੁੰਦਾ। ਫਿਰ ਜਿਹਦੇ ਅੰਦਰ ਨਾਮ ਅੰਮ੍ਰਿਤ ਆ, ਉਹ ਸਾਰਿਆਂ ਦੇ ਮਨ ਨੂੰ ਮੋਹ ਲੈਂਦਾ, ਮਨ ਹਰੇਕ ਦਾ ਉਹਦੇ ਵੱਲ ਨੂੰ ਖਿੱਚਿਆ ਜਾਂਦਾ, ਹਰੇਕ ਹੀ ਉਹਨੂੰ ਪਿਆਰ ਕਰਦਾ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋ ਜਾਂਦਾ। ਅੰਮ੍ਰਿਤ ਮਨ ਤਨ ਬਾਣੀ ਰੱਤਾ, ਅੰਮ੍ਰਿਤ ਸਹਿਜ ਸੁਣਾ ਬਣਿਆ। ਜੋ ਮਨ ਬਾਣੀ ਸਰੀਰ ਕਰਕੇ ਨਾਮ ਅੰਮ੍ਰਿਤ ਵਿੱਚ ਰੰਗਿਆ ਹੋਇਆ ਬੰਦਾ, ਉਹ ਸਹਿਜੇ ਹੀ ਹੋਰਨਾਂ ਨੂੰ ਵੀ ਨਾਮ ਅੰਮ੍ਰਿਤ ਦਾ ਉਪਦੇਸ਼ ਸੁਣਾਉਂਦਾ ਵੀ ਇਹ ਦੇਖੋ ਕਿੰਨਾ ਵਧੀਆ, ਦੇਖੋ ਕਿੰਨਾ ਆਨੰਦ ਆਉਂਦਾ। ਸਤਿਗੁਰੂ ਨੇ ਪ੍ਰਤੱਖ ਲਿਖਿਆ ਕਿ ਆਨੰਦ ਸੁਣੋ ਵਡਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਸਿੱਧਾ ਲਿਖਤਾ ਕਿ ਆਨੰਦ ਸਾਹਿਬ ਦਾ ਪਾਠ ਸੁਣੋ ਤਾਂ ਪਾਰ ਬ੍ਰਹਮ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹਨੂੰ ਕੋਈ ਸੁਣਦਾ, ਕੋਈ ਵੀ ਨਹੀਂ ਸੁਣ ਕੇ ਰਾਜੀ, ਕੋਈ ਦੇਖਿਆ ਹੀ ਨਹੀਂ ਵੀ ਆਨੰਦ ਸਾਹਿਬ ਨੂੰ ਹੌਲੀ ਹੌਲੀ ਸੁਣੇ, ਕਦੇ ਕੋਈ ਦੇਖਿਆ ਵੀ ਆਨੰਦ ਸਾਹਿਬ ਦਾ ਇੱਕ ਪਾਠ ਤੋਂ ਬਾਅਦ ਕੋਈ ਦੂਜਾ ਪਾਠ ਕਰਦਾ ਹੋਵੇ, ਦੂਸਰਾ ਪਾਠ ਕਰਕੇ ਨਹੀਂ ਖੁਸ਼, ਕਹਿੰਦਾ ਬਸ ਹੋ ਗਿਆ ਨਿਤਨੇਮ, ਇੱਥੇ ਹੀ ਨਹੀਂ ਖੜਨਾ। ਆਨੰਦ ਸਾਹਿਬ ਦੇ ਸਮਾਂ ਲੱਗੇ ਪੰਜ ਪਾਠ ਦਸ ਪਾਠ ਕਰੋ, ਹੌਲੀ ਹੌਲੀ ਕੰਨਾਂ ਨਾਲ ਸੁਣੋ ਕੀ ਕਿਹਾ ਮਹਾਰਾਜ ਨੇ ਬਚਨ। ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਸਾਰੇ ਮਨੋਰਥ ਪੂਰੇ ਹੋ ਜਾਂਦੇ ਨੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਹੁੰਦੇ ਝੋਰੇ ਗਮ ਸੋਗ ਫਿਕਰ ਚਿੰਤਾ ਦੁੱਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ ਆਨੰਦ ਸਾਹਿਬ ਸੁਣਿਆ ਜਦੋਂ, ਸੰਤ ਸਾਜਨ ਭਏ ਸਰਸੇ, ਸਹਿਤ ਰਸ ਦੇ ਹੋ ਗਏ ਬਹੁਤੇ ਰਸ ਸਮੇਤ। ਇਹ ਗੱਲ ਕਿੱਥੋਂ ਜਾਣੀ, ਪੂਰੇ ਗੁਰ ਤੇ ਜਾਣੀ। ਸੁਣਤੇ ਪਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਨਜ਼ਰ ਆ ਗਿਆ ਸਤਿਗੁਰੂ ਸਰਵ ਵਿਆਪਕ। ਸੁਣਨ ਨਾਲ ਜਿਹੜਾ ਬੰਦਾ ਹੈ ਪਨੀਤ ਹੁੰਦਾ ਅਤੇ ਪਵਿੱਤਰ ਹੁੰਦਾ ਅੱਗੇ ਕਹਿਣ ਵਾਲਾ। ਸੋ ਇਸ ਕਰਕੇ ਕਹਿਣ ਵਾਲਾ ਪਵਿੱਤਰ ਅਤੇ ਸੁਣਨ ਵਾਲਾ ਪਵਿੱਤਰ, ਪਵਿੱਤਰ ਪਵਿੱਤਰ ਪੁਨੀਤ। ਨਾਮ ਜਪੈ ਨਾਨਕ ਮਨ ਪ੍ਰੀਤ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਬੇਨਤੀ ਪੂਰਵਕ ਕਥਨ ਕਰਦੇ ਜਿਹੜੇ ਗੁਰੂ ਦੇ ਚਰਨਾਂ ਨਾਲ ਲਾਗੇ ਨੇ, ਵਾਜੇ ਅਨਹਦ ਤੂਰੇ, ਉਹਨਾਂ ਦੇ ਅੰਦਰ ਹੱਦ ਤੋਂ ਰਹਿਤ ਇੱਕ ਰਸ ਵਾਜੇ ਵੱਜ ਪਏ ਨਾਮ ਦੇ। ਆਨੰਦ ਸਾਹਿਬ ਦੇ ਵਿੱਚ ਬਹੁਤ ਕੁਛ ਦਿੱਤਾ, ਪਰ ਇਹ ਮਸਾਂ ਹੀ ਪੜ੍ਹ ਹੋਇਆ ਇਹ ਤੋਂ ਵਿਚਾਰੇ ਤੋਂ। ਕਹਿੰਦੇ ਇਹ ਛੇ ਪੌੜੀਆਂ ਹੀ ਪੜ੍ਹ ਲਓ ਆਨੰਦ ਸਾਹਿਬ ਦੀਆਂ, ਫਿਰ ਆਨੰਦ ਕਿੱਥੋਂ ਲੈਣਾ, ਉਹ ਕਿਹੜੀ ਬਾਣੀ ਹੈ ਜੀ ਚੋਂ ਆਨੰਦ ਲੈਣਾ, ਹੋਰ ਕਿਹੜੀ ਗੱਲ ਹੈ ਜੀ ਚੋਂ ਆਨੰਦ ਲੈਣਾ। ਇਹ ਕਿਹੜਾ ਸਮਾਂ ਜਿਹਨੇ ਇੰਨਾ ਸਮਾਂ ਬਚਾਉਣ ਤੁਰ ਪਿਆ ਵੀ ਸਮਾਂ ਬਚਾ ਲਈਏ, ਸਮਾਂ ਹੋਰ ਲਾਉਣਾ ਕਿੱਥੇ। ਇਸੇ ਕਰਕੇ ਕੋਈ ਆਨੰਦ ਦੀ ਪ੍ਰਾਪਤ ਨਹੀਂ। ਕਹਿੰਦੇ ਧਰਮੀ ਵੀ ਬਣੇ ਰਹੋ ਪਰ ਪੂਰੇ ਨਾ ਬਣੋ, ਅੱਧ ਪਚੱਧੇ ਜੇ ਧਰਮੀ ਬਣੋ, ਕਿਉਂਕਿ ਧਰਮੀ ਬੰਦਾ ਜਿਹੜਾ ਪੂਰਨ ਰੂਪ ਵਿੱਚ ਉਹ ਤੋਂ ਸਾਰੇ ਡਰਦੇ ਨੇ, ਕਹਿੰਦੇ ਇਵੇਂ ਨਾ ਕਿਤੇ ਤਾਕਤ ਆ ਜਾਵੇ ਅਤੇ ਹੋਰ ਹੀ ਪੁੱਠਾ ਕਰਦੇ ਸਾਨੂੰ, ਕਿ ਬਚਨ ਹੀ ਨਾ ਕਰਦੇ, ਧਰਮੀ ਤੋਂ ਹੀ ਡਰੀ ਜਾਂਦੇ ਨੇ। ਕਹਿੰਦੇ ਧਰਮੀ ਪੂਰੇ ਬਣਨ ਹੀ ਨਾ ਦਿਓ ਇਹਨਾਂ ਨੂੰ, ਬੜੀ ਡੂੰਘੀ ਗੱਲ ਹੁੰਦੀ ਹੈ ਇਹ। ਅਗਲੇ ਨੂੰ ਸਾਰੀਆਂ ਬਾਣੀਆਂ ਕਟਿੰਗ ਜੀ ਕਰਕੇ ਹੋਰ ਹੀ ਤਰ੍ਹਾਂ ਦਾ ਦਿਖਾਵੇ ਜਿਹੇ ਵਾਲਾ ਸਿੱਖ ਬਣਾ ਤਾ, ਵੀ ਇੰਨਾ ਕੁ ਪੜ੍ਹ ਲਓ ਕੋਈ ਗੱਲ ਨਹੀਂ, ਜਿਹਦੇ ਨਾਲ ਇਹਦੇ ਅੰਦਰ ਪੂਰਨ ਸ਼ਕਤੀ ਦੀ ਪ੍ਰਾਪਤੀ ਨਾ ਹੋਵੇ, ਕਿਰਪਾ ਨਾ ਹੋਵੇ, ਬਸ ਇਸ ਤਰ੍ਹਾਂ ਪੁੱਠੀਆਂ ਸਿੱਧੀਆਂ ਰਹਿ ਜੀਆਂ ਦੇ ਕੇ ਉਹਨਾਂ ਨੂੰ ਗਲਤ ਪਾਸੇ ਲਾਉਣਾ। ਸੋ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖ ਆਪ ਜਪਦੇ ਨੇ, ਦੂਜੇ ਨੂੰ ਉਪਦੇਸ਼ ਦਿੰਦੇ ਨੇ, ਚਲੋ ਬੁੱਧੀਜੀਵੀ ਜਿਹੜੇ ਥੱਲੇ ਜਾਂ ਹੋਰ ਆਮ ਇਨਸਾਨ ਨੇ, ਹੁਣ ਸਾਰੇ ਨਾ ਸਮਝਿਆ ਕਰੋ, ਕਈ ਬੁੱਧੀਜੀਵੀ ਸਮਝਦੇ ਵੀ ਸਾਨੂੰ ਹੀ ਕਹਿੰਦੇ ਨਹੀਂ, ਜਿਹੜੇ ਗੁਰਮੁਖ ਪਿਆਰੇ ਉਹਨਾਂ ਦੀ ਗੱਲ ਨਹੀਂ, ਇਹ ਤਾਂ ਜਿਹੜੇ ਨਿਸ਼ਰਧਕ ਨਾਸਤਕ ਲੋਕ ਹੋ ਜਾਂਦੇ ਨੇ ਉਹਨਾਂ ਦੀ ਗੱਲ ਆਪਾਂ ਕਰਦੇ, ਉਹ ਫਿਰ ਥੱਲੇ ਵਾਲੀਆਂ ਛੋਟੀਆਂ ਬੁੱਧੀਆਂ ਨੂੰ ਵਿਗਾੜ ਦਿੰਦੇ ਨੇ। ਪਰ ਜਿਹੜੇ ਆਤਮਕ ਗਿਆਨੀ ਨੇ, ਜਿਹਨਾਂ ਨੂੰ ਪਰਮਾਤਮਾ ਵੱਲੋਂ ਹੀ ਕਿਰਪਾ ਹੋ ਕੇ ਅੱਖ ਖੁੱਲ੍ਹ ਜਾਂਦੀ, ਜਿਨ੍ਹਾਂ ਦੀ ਜਦੋਂ ਉਹਨਾਂ ਦਾ ਤੀਜਾ ਨੇਤਰ ਖੁੱਲ੍ਹਿਆ, ਉਹਨਾਂ ਦੇਖਿਆ ਇਹ ਤਾਂ ਬੜਾ ਧੋਖਾ ਕਰ ਰਹੇ ਸਾਡੇ ਨਾਲ, ਵੀ ਅਸਲੀਅਤ ਕੁਝ ਹੋਰ ਹੈ, ਦਸ ਕੁਝ ਹੋਰ ਰਹੇ ਨੇ। ਉਹ ਫਿਰ ਜਿਹੜੇ ਆਤਮਕ ਗਿਆਨੀ ਉਹ ਦੁਨੀਆਂ ਨੂੰ ਜਾਗਰਤ ਕਰਦੇ ਰਹਿੰਦੇ ਨੇ, ਦੇਖਿਓ ਇਹਨਾਂ ਤੋਂ ਬਚਿਓ। ਇਸ ਕਰਕੇ ਸਤਿਗੁਰੂ ਕਹਿੰਦੇ ਅੰਮ੍ਰਿਤ ਦੂਜੇ ਨੂੰ ਪਿਆਉਣਾ, ਆਪ ਪੀਣਾ, ਆਪ ਜਪਣਾ, ਦੂਜੇ ਨੂੰ ਜਪਾਉਣਾ ਗੁਰਮੁਖਾਂ ਦਾ ਕਰਮ ਹੁੰਦਾ। ਮਨਮੁਖ ਭੂਲਾ ਦੂਜੈ ਭਾਏ ਖੁਆਏ, ਨਾਮ ਨਾ ਲੇਵੈ ਮਰੈ ਬਿਖ ਖਾਏ। ਨਾਮ ਤੋਂ ਭੁੱਲੇ ਹੋਏ ਜਿਹੜੇ ਮਨਮੁਖ ਨੇ, ਦਵੈਸ਼ ਭਾਅ ਦੇ ਵਿੱਚ ਖੁਆਏ ਤੋਂ ਭਾਵ ਭੁੱਲੇ ਪਏ ਨੇ, ਭੁੱਲ ਰਹੇ ਨੇ ਪਰਮਾਤਮਾ ਨੂੰ, ਆਪ ਭੁੱਲੇ ਹੋਏ ਨੇ, ਨਾਮ ਨਹੀਂ ਜਪਦਾ, ਵਿਸ਼ਿਆਂ ਰੂਪ ਜ਼ਹਿਰ ਵਿੱਚ ਖਾਣ ਵਿੱਚ ਹੀ ਮਰਦਾ ਰਹਿੰਦਾ। ਕਹਿੰਦੇ ਆਪ ਸਤਿਗੁਰੂ ਫੈਸਲਾ ਕਰ ਦਿੰਦੇ, ਜਿਉਂ ਹੀ ਆਪਣੀ ਵਿਚਾਰ ਉਸ ਪਾਸੇ ਨੂੰ ਜਾਂਦੀ ਹੈ, ਸਤਿਗੁਰੂ ਦੀ ਪੰਗਤੀ ਬਾਅਦ ਵਿੱਚ ਉਹੀ ਅਰਥ ਫਿਰ ਸਾਹਮਣੇ ਆ ਜਾਂਦਾ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਸਿਧਾਂਤ ਹੈ ਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਸਾਰ ਦੇ ਵਿੱਚ ਜਿਹੜੇ ਨਾਸਤਕ ਨੇ, ਜਿਨ੍ਹਾਂ ਨੂੰ ਆਪਣੀ ਬੁੱਧੀ ਦੀ ਸਿਆਣਪ ਅਤੇ ਮਾਣ ਹੰਕਾਰ ਹੋਇਆ ਬੈਠਾ, ਜਿਹੜੇ ਕਹਿੰਦੇ ਅਸੀਂ ਹੋਈ ਹਾਂ ਹੋਰ ਕੋਈ ਨਹੀਂ, ਉਹ ਸੰਸਾਰ ਦੇ ਲੋਕਾਂ ਨੂੰ ਪਿੱਛੇ ਨੂੰ ਖਿੱਚਦੇ ਨੇ, ਇੰਨੀ ਲੋੜ ਨਹੀਂ। ਪਰ ਜੇ ਤੁਸੀਂ ਸਿਆਣੇ ਬਣ ਜਾਓ ਸਾਰੇ ਜਾਣੇ, ਉਹਨਾਂ ਨਾਸਤਕਾਂ ਦੀ ਗੱਲ ਨਾ ਸੁਣੋ, ਗੁਰੂ ਸਾਹਿਬ ਦੀ ਸੁਣੋ, ਗੁਰੂ ਸਾਹਿਬ ਕੀ ਕਹਿੰਦੇ ਨੇ, ਗੁਰੂ ਸਾਹਿਬ ਦੇ ਮਗਰ ਲੱਗ ਜਾਓ। ਉਹ ਜਿਹੜੇ ਸੰਸਾਰ ਦੇ ਲੋਕ ਨੇ, ਨਾਮ ਨਹੀਂ ਲੈਂਦੇ, ਸਿਆਣਪ 'ਚ ਰਹਿੰਦੇ ਨੇ, ਮਰਦੇ ਨੇ ਜ਼ਹਿਰ ਖਾ ਕੇ, ਆਪ ਭੁੱਲੇ ਹੋਏ ਨੇ, ਦੂਜਿਆਂ ਨੂੰ ਭੁਲਾਉਂਦੇ ਨੇ, ਉਹਨਾਂ ਨੂੰ ਸਜ਼ਾ ਕੀ ਮਿਲਦੀ ਹੈ? ਆਂਦਿਨ ਸਦਾ ਵਿਸਟਾ ਮਹਿ ਵਾਸਾ, ਬਿਨ ਸੇਵਾ ਜਨਮ ਗਵਾ ਬਣਿਆ। ਉਹਦਾ ਰਾਤ ਦਿਨ ਸਦਾ ਵਿਸ਼ਿਆਂ ਰੂਪ ਗੰਦਗੀ 'ਚ ਨਿਵਾਸ ਰਹਿੰਦਾ। ਕਿਹੜੀ ਚੀਜ਼ ਚੰਗੀ ਖਾਂਦਾ? ਕੋਈ ਵੀ ਨਹੀਂ ਖਾਂਦਾ, ਜਿੰਨੀਆਂ ਖਾਂਦਾ ਉਹ ਸਾਰੀਆਂ ਹੀ ਗੰਦਗੀ ਦਾ ਰੂਪ ਹੁੰਦੀਆਂ ਨੇ, ਨਿਰੀ ਗੰਦਗੀ। ਉਹਨੇ ਗੁਰੂ ਸਾਹਿਬ ਦੀ ਸੇਵਾ ਤੋਂ ਬਿਨਾਂ ਆਪਣਾ ਮਨੁੱਖਾ ਜਨਮ ਬੇਅਰਥ ਗਵਾ ਲਿਆ। ਨਾ ਤਾਂ ਆਪ ਸੇਵਾ ਕਰਦਾ, ਨਾ ਦੂਜੇ ਨੂੰ ਕਰਨ ਲਈ ਪ੍ਰੇਰਣਾ ਦਿੰਦਾ, ਨਾ ਹੀ ਇੱਧਰ ਆਉਣ ਦਿੰਦਾ। ਉਹ ਕਹਿੰਦੇ ਇਹ ਫਾਲਤੂ ਗੱਲਾਂ ਹੀ ਹੁੰਦੀਆਂ ਨੇ, ਲੋਕਾਂ ਨੂੰ ਤੋੜਦਾ ਹੈ ਉਹ ਆਦਮੀ। ਅੰਮ੍ਰਿਤ ਪੀਵੈ ਜਿਸ ਨੂੰ ਆਪ ਪੀ ਆਏ, ਗੁਰਪ੍ਰਸਾਦ ਸਹਿਜ ਲਿਵਲਾਏ। ਜਿਹਨੂੰ ਆਪ ਅੰਮ੍ਰਿਤ ਪਿਆਉਂਦਾ ਨਾ, ਉਹੀ ਅੰਮ੍ਰਿਤ ਨੂੰ ਪੀਂਦਾ ਹੈ, ਨਾਮ ਅੰਮ੍ਰਿਤ ਪੀਂਦਾ ਹੈ। ਵਾਹਿਗੁਰੂ ਕਿਰਪਾ ਕਰਦੇ ਨੇ ਆਪ, ਅਤੇ ਗੁਰਾਂ ਦੀ ਕਿਰਪਾ ਨਾਲ ਸਹਿਜ ਸਮਾਧ ਮਿਲ ਜਾਂਦੀ ਉਹਨਾਂ ਨੂੰ। ਸਹਿਜ ਲਿਵਲਾਏ ਨਿਰਵਿਕਲਪ ਸਮਾਧੀ 'ਚ ਬਿਰਤੀ ਜੋੜਦਾ ਹੈ। ਪੂਰਨ ਪੂਰ ਰਹਿਆ ਸਭ ਆਪੇ, ਗੁਰਮਤ ਨਦਰੀ ਆ ਬਣਿਆ। ਪੂਰਨ ਪਰਮਾਤਮਾ ਸਾਰਿਆਂ ਥਾਵਾਂ ਦੇ ਉੱਤੇ ਆਪ ਹੀ ਪੂਰਨ ਹੋ ਤਾਂ ਰਿਹਾ ਹੈ, ਪਰ ਗੁਰਮਤ ਲੈਣ ਵਾਲਿਆਂ ਨੇ ਉਹ ਪਰਮਾਤਮਾ ਨੂੰ ਸਾਰੇ ਕਿਤੇ ਦੇਖਿਆ, ਉਹਨਾਂ ਨੂੰ ਨਿਗਾਹ ਆਇਆ ਪਰਮਾਤਮਾ, ਨਦਰੀ ਪਰਮਾਤਮਾ। ਆਪੇ ਆਪ ਨਿਰੰਜਨ ਸੋਈ, ਜਿਨ ਸਿਰ ਜੀ ਤਿਨ ਆਪੇ ਗੋਈ। ਉਹ ਨਿਰਅੰਜਨ ਮਾਇਆ ਕਾਲਸ ਤੋਂ ਰਹਿਤ ਪਰਮਾਤਮਾ ਆਪ ਹੀ ਸੁਤੰਤਰ ਹੈ, ਜਿਸ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਸਿਰਜੀ ਹੈ ਭਾਵ ਬਣਾਈ ਹੈ। ਆਪੇ ਹੀ ਉਹਨੇ ਗੋਈ ਤੋਂ ਭਾਵ ਮਿਲਾਈ, ਛੁਪਾ ਲਈ, ਫਿਰ ਬਣਾਉਂਦਾ ਵੀ ਉਹੀ ਹੈ ਅਤੇ ਇਹਨੂੰ ਨਾਸ ਵੀ ਉਹੀ ਕਰਦਾ ਹੈ। ਨਾਨਕ ਨਾਮ ਸੰਭਾਲ ਸਦਾ ਤੂੰ, ਸਹਿਜੇ ਸੱਚ ਸਮਾਵਣਿਆ। ਮਹਾਰਾਜ ਕਹਿੰਦੇ ਭਾਈ ਗੁਰਮੁਖਾ, ਤੂੰ ਸਦਾ ਹੀ ਸਦਾ ਨਾਮ ਨੂੰ ਸੰਭਾਲਣਾ ਕਰ, ਵਾਹਿਗੁਰੂ ਵਾਹਿਗੁਰੂ ਕਰ, ਤਾਂ ਸੁਭਾਵਕ ਹੀ ਸੱਚ ਸਰੂਪ ਵਿੱਚ ਸਮਾ ਜਾਵੇਗਾ। ਮਾਜ ਮਹੱਲਾ ਤੀਜਾ, ਸੇ ਸੱਚ ਲਾਗੇ ਜੋ ਤੁਧ ਪਾਏ, ਸਦਾ ਸੱਚ ਸੇਵ ਹੈ ਸਹਿਜ ਸੁਭਾਏ। ਹੇ ਵਾਹਿਗੁਰੂ, ਜੋ ਤੁਹਾਨੂੰ ਭਾਉਂਦੇ ਨੇ, ਚੰਗੇ ਲੱਗਦੇ ਨੇ, ਉਹ ਬੰਦੇ ਸੱਚੇ ਨਾਮ ਦੇ ਵਿੱਚ ਲੱਗ ਜਾਂਦੇ ਨੇ। ਜਿਹੜੇ ਤੁਹਾਨੂੰ ਭਾ ਜਾਂਦੇ ਨੇ, ਤੁਸੀਂ ਉਹਨਾਂ ਨੂੰ ਸਾਰੇ ਬੰਧਨ ਕੱਟ ਕੇ ਨਾਮ ਦੇ ਵਿੱਚ ਜੋੜ ਦਿੰਦੇ ਹੋ, ਉਹ ਸਹਿਜ ਸੁਭਾਵਕ ਹੀ ਸੁੱਤੇ ਸਿੱਧ ਸ਼ਾਂਤੀ ਸੁਭਾਅ ਨਾਲ ਸਦਾ ਹੀ ਤੁਹਾਡੇ ਨਾਮ ਦੀ ਸੇਵਾ ਕਰਦੇ ਨੇ। ਉਹਨਾਂ ਨੂੰ ਪਤਾ ਕਿ ਵਾਹਿਗੁਰੂ ਦੀ ਸੇਵਾ ਕੀ ਹੈ, ਨਾਮ। ਵਾਹਿਗੁਰੂ ਕਹਿਣਾ ਹੀ ਵਾਹਿਗੁਰੂ ਕਹਿਣਾ ਬਾਰ ਬਾਰ, ਇਹੀ ਸੇਵਾ ਹੈ ਪਰਮਾਤਮਾ ਦੀ। ਸੱਚਾ ਸ਼ਬਦ ਸੱਚਾ ਸਾਲਾਹੀ, ਸੱਚਾ ਮੇਲ ਮਿਲਾ ਬਣਿਆ। ਹੁਣ ਉਹ ਕੀ ਕਰਦੇ ਨੇ, ਸੱਚੇ ਸਤਸੰਗ ਦੇ ਮੇਲ ਵਿੱਚ ਪਹਿਲਾਂ ਆਪਣੇ ਆਪ ਨੂੰ ਮਿਲਾ ਕੇ ਗੁਰਾਂ ਦੀ ਕਿਰਪਾ ਨਾਲ ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਉਹ ਸੱਚ ਨੂੰ ਸਲਾਹੁੰਦੇ ਨੇ ਸੰਗਤ ਵਿੱਚ ਬਹਿ ਕੇ, ਤਾਂ ਸੱਚਾ ਵਾਹਿਗੁਰੂ ਆਪਣੇ ਮੇਲ ਵਿੱਚ ਮਿਲਾ ਲੈਂਦਾ ਜਦੋਂ ਦੇਖਦਾ ਇਹ ਲਾਇਕ ਹੋ ਗਿਆ ਮੇਲ ਦੇ। ਇਹ ਹੁਣ ਸ਼ੁੱਧ ਹੋ ਗਿਆ, ਫੁਰਨੇ ਹਟ ਗਏ, ਦੇ ਇੱਛਾਵਾਂ ਮਿਟ ਗਈਆਂ ਇਹਦੀਆਂ, ਹੋਰ ਕੁਛ ਨਹੀਂ ਮੰਗਦਾ। ਸਤਿਗੁਰੂ ਜਦੋਂ ਦੇਖਦੇ ਪਵਿੱਤਰ ਹੋ ਗਿਆ, ਝੱਟ ਆਪਣੇ 'ਚ ਮਿਲਾ ਲੈਂਦੇ ਨੇ। ਓ ਵਾਰੀ ਜੀ ਵਾਰੀ ਸੱਚ ਸਾ ਲਾਹਣਿਆ, ਮਨ ਬਾਣੀ ਸਰੀਰ ਕਰਕੇ ਕੁਰਬਾਨ ਜਾਵਾਂ ਉਹਨਾਂ ਤੋਂ ਜੋ ਸੱਚ ਨੂੰ ਸਲਾਹੁੰਦੇ ਸੱਚ ਹਮੇਸ਼ਾ ਹੀ, ਉਹਨਾਂ ਦੂਜੀ ਗੱਲ ਨਹੀਂ ਕਰਨੀ। ਸੱਚ ਤੇ ਆਇਨ ਸੇ ਸੱਚ ਰਾਤੇ, ਸੱਚੇ ਸੱਚ ਸਮਾਵਣਿਆ ਰਹਾਓ। ਜੋ ਸੱਚ ਨਾਮ ਨੂੰ ਧਿਆਉਂਦੇ ਨੇ ਉਹ ਸੱਚ 'ਚ ਮਿਲੇ ਗਏ ਨੇ, ਵਾਹਿਗੁਰੂ ਵਾਹਿਗੁਰੂ ਕਰਦੇ ਵਾਹਿਗੁਰੂ ਦਾ ਰੂਪ ਹੀ ਹੋ ਜਾਂਦੇ ਨੇ ਉਹ, ਅੰਤ ਨੂੰ ਫਿਰ ਨਿਸ਼ਚੇ ਕਰਕੇ ਉਹ ਸੱਚੇ ਪਰਮਾਤਮਾ ਵਿੱਚ ਅਭੇਦ ਹੋ ਜਾਂਦੇ ਨੇ। ਜਹ ਦੇਖਾਂ ਸੱਚ ਸਭਨੀ ਥਾਈ, ਗੁਰਪ੍ਰਸਾਦੀ ਮਨ ਵਸਾਈ। ਜਿੱਥੇ ਦੇਖਦਾ ਸਾਰੀ ਜਗ੍ਹਾ ਦੇ ਉੱਤੇ ਹੀ ਸੱਚ ਸਰੂਪ ਪਰਮਾਤਮਾ ਆਪ ਹੀ ਵਿਆਪਕ ਨਜ਼ਰ ਆ ਰਿਹਾ, ਪਰ ਗੁਰਾਂ ਦੀ ਕਿਰਪਾ ਨਾਲ ਆ ਕੇ ਮਨ 'ਚ ਵੱਸਦਾ। ਗੁਰਪ੍ਰਸਾਦੀ ਉੱਤੇ ਟਿੱਪੀ ਦੀ ਵਰਤੋਂ ਕੀਤੀ ਗਈ, ਮਨ ਵਸਾਈ। ਗੁਰਾਂ ਦੀ ਕਿਰਪਾ ਨਾਲ ਇਹ ਦ੍ਰਿਸ਼ਟੀ ਬੰਦੇ ਦੇ ਵਿੱਚ ਆ ਜਾਂਦੀ ਕਿ ਸਾਰੇ ਕਿਤੇ ਦੇਖਣ ਲੱਗ ਪੈਂਦਾ ਪਰਮਾਤਮਾ ਨੂੰ। ਤਨ ਸੱਚਾ ਰਸਨਾ ਸੱਚ ਰਾਤੀ, ਸੱਚ ਸੁਣੇ ਆਖ ਵਕਾਨਣਿਆ। ਹੁਣ ਜਿਹਦੀ ਰਸਨਾ ਸੱਚ ਵਿੱਚ ਰੰਗੀ ਹੋਈ ਆ, ਜੋ ਕੰਨਾਂ ਵਿੱਚ ਸੱਚੇ ਨਾਮ ਨੂੰ ਸੁਣਦਾ ਰਹਿੰਦਾ, ਜ਼ੁਬਾਨ ਨਾਲ ਰਸਨਾ ਨਾਲ ਵਾਹਿਗੁਰੂ ਕਹਿੰਦਾ ਅਤੇ ਫਿਰ ਕੰਨ ਨਾਲ ਸੁਣਦਾ ਆਪਣੇ ਨਾਲ, ਅਤੇ ਆਖ ਹੁੰਦਾ ਮੂੰਹੋਂ ਵੀ ਸੱਚ ਨੂੰ ਵਿਖਾਨਣਿਆ ਕਥਨ ਕਰਦਾ, ਫਿਰ ਕੰਨਾਂ ਵਿੱਚ ਵੀ ਸੁਣੀ ਜਾਂਦਾ, ਫਿਰ ਜ਼ੁਬਾਨ ਵੀ ਰੱਤੀ ਹੋਈ ਹੈ, ਉਹਦਾ ਸੱਚਾ ਜਿਹੜਾ ਤਨ ਸੱਚਾ ਤੋਂ ਭਾਵ ਸਰੀਰ ਵੀ ਸੱਚਾ ਹੁੰਦਾ ਸਫਲਾ ਹੋ ਗਿਆ। ਤਨ ਸੱਚਾ ਰਸਨਾ ਸੱਚ ਰਾਤੀ, ਸੱਚ ਸੁਣ ਆਖ ਵਿਖਾਨਣਿਆ, ਆਖ ਕਹਿ ਕੇ ਵਿਖਾਨਣਿਆ ਕਥਨ ਕਰਦਾ ਸੱਚੇ ਨਾਮ ਨੂੰ, ਫਿਰ ਸੱਚ ਨਾਮ ਨੂੰ ਸੁਣਦਾ, ਫਿਰ ਉਹਨਾਂ ਦੀ ਰਸਨਾ ਸੱਚ ਨਾਮ 'ਚ ਰੰਗੀ ਹੋਈ ਹੈ, ਫਿਰ ਉਹਨਾਂ ਦਾ ਸਰੀਰ ਸਫਲਾ ਹੋ ਜਾਂਦਾ। 120 ਅੰਗ 'ਤੇ ਫਰਮਾਉਂਦੇ ਨੇ, ਮਨਸਾ ਮਾਰ ਸੱਚ ਸਮਾਣੀ, ਇਨ ਮਨ ਡੇਠੇ ਸਭ ਆਵਣ ਜਾਣੀ। ਜਦੋਂ ਵਾਸ਼ਨਾ ਨੂੰ ਮਾਰ ਕੇ ਬਿਰਤੀ ਸੱਚ ਸਮਾ ਗਈ, ਉਸ ਵਕਤ ਮਨ ਕਰਕੇ ਇਸ ਜੀਵ ਨੇ ਗੱਲ ਵੇਖ ਲਈ ਕਿ ਸਾਰੀ ਦੁਨੀਆਂ ਤਾਂ ਆਉਣ ਜਾਣ ਵਾਲੀ, ਮੈਂ ਕਿੱਥੇ ਬੈਠਾ ਫਸਿਆ। ਕਿਉਂਕਿ ਪਹਿਲਾਂ ਤਾਂ ਮਨ ਸੁਣਦਾ ਹੀ ਨਹੀਂ ਸੀ, ਹੁਣ ਜਦੋਂ ਮਨ ਨੂੰ ਟਿਕਾਓ ਆਇਆ, ਵਿਰਾਗ ਹੋਇਆ, ਮਨ ਸਿਆਣਪ ਵਿੱਚ ਆ ਗਿਆ, ਚੰਚਲਤਾ ਹੀ ਛੱਡ ਦਿੱਤੀ, ਇੱਕ ਹੋ ਗਿਆ, ਮਨ ਨੂੰ ਵੀ ਸੋਝੀ ਪੈਦਾ ਹੋ ਗਈ। ਨਹੀਂ ਕਿੱਥੇ ਨਿਆਣਿਆਂ ਵਾਂਗੂ ਟੱਪਦੇ ਫਿਰਦੇ ਹਾਂ, ਇਹ ਤਾਂ ਦੁਨੀਆਂ ਸਾਰੀ ਆਉਣੀ ਜਾਣੀ ਹੈ, ਮੈਂ ਵੀ ਆਉਣਾ ਜਾਣਾ ਹੀ ਬਣਿਆ ਬੈਠਾ, ਆਪਣੇ ਭਲੇ ਲਈ ਫਿਰ ਉੱਦਮ ਕਰਨ ਲੱਗ ਜਾਂਦਾ ਜੀਵ। ਸਤਿਗੁਰ ਸੇਵੇ ਸਦਾ ਮਨ ਨਿਚਲ, ਨਿਜ ਕਰ ਵਾਸਾ ਪਾਵਣਿਆ। ਉਹ ਸਤਿਗੁਰਾਂ ਦੀ ਸੇਵਾ ਕਰਨ ਨਾਲ ਸਦਾ ਹੀ ਮਨ ਸਥਿਤ ਰਹਿੰਦਾ, ਹੁਣ ਸੇਵਾ ਕਰਨ ਲੱਗ ਗਿਆ, ਸਮਝ ਲੱਗ ਗਈ ਉਹਨੂੰ, ਅਤੇ ਸਰੂਪ ਰੂਪੀ ਘਰ ਵਿੱਚ ਨਿਵਾਸ ਪ੍ਰਾਪਤ ਕਰ ਲੈਂਦਾ। ਜਿਨ੍ਹਾਂ ਦੇ ਹਿਰਦੇ 'ਚ ਰਸ ਆਉਣ ਲੱਗ ਜਾਂਦਾ, ਮਨ ਟਿਕਾਓ 'ਚ ਹੋ ਜਾਂਦਾ, ਉਹ ਮਾੜੀ ਮਾੜੀ ਸੇਵਾ ਵੀ ਕਰੀ ਜਾਂਦੀ ਤਾਂ ਵੀ ਰਸ ਆਈ ਜਾਂਦਾ ਉਹਨਾਂ ਨੂੰ, ਉਹਨਾਂ ਦੀ ਫਿਰ ਥੋੜ੍ਹੀ ਥੋੜ੍ਹੀ ਕੀਤੀ ਹੋਈ ਸੇਵਾ ਵੀ ਬਹੁਤ ਹੀ ਜ਼ਿਆਦਾ ਬਣ ਜਾਂਦੀ, ਪ੍ਰਵਾਨ ਹੋਣ ਲੱਗ ਜਾਂਦੀ। ਮਾੜੀ ਜਿਹੀ ਸੇਵਾ ਨਾਲ ਹੀ ਸਤਿਗੁਰੂ ਖੁਸ਼ ਹੋ ਜਾਂਦੇ ਨੇ, ਕਿਉਂ ਉਹ ਅੰਦਰ ਨਾਮ ਵੀ ਜਪੀ ਜਾਂਦਾ। ਇੱਕ ਤਾਂ ਗੁਰਾਂ ਨੂੰ ਇਹ ਖੁਸ਼ੀ ਹੁੰਦੀ ਉਹਦੇ 'ਤੇ, ਇੱਕ ਉਹ ਰਹਿਤ ਰੱਖਦਾ ਇਹ ਖੁਸ਼ੀ ਹੈ, ਪ੍ਰੇਤਾਂ ਤੋਂ ਬਚਿਆ ਅਤੇ ਹੱਥੀਂ ਸੇਵਾ ਕਰਦਾ, ਅਤੇ ਧਨ ਕਰਕੇ ਵੀ ਗੁਰਾਂ ਦੀ ਸੇਵਾ, ਗਰੀਬਾਂ ਦੀ ਸੇਵਾ, ਜਿੱਥੇ ਲੋੜ ਹੈ ਧਨ ਦੀ ਸੇਵਾ। ਸਤਿਗੁਰੂ ਇਹ ਦੇਖਦੇ ਮੇਰੇ ਸਿਧਾਂਤ ਉੱਤੇ ਚੱਲਦਾ ਹੈ, ਰਹਿਤ ਵਿੱਚ ਪੱਕਾ ਹੈ, ਬਾਣੀ ਪੜ੍ਹਦਾ ਹੈ, ਸੇਵਾ ਕਰਦਾ, ਫਿਰ ਸਤਿਗੁਰੂ ਉਹਦੇ ਪ੍ਰਸੰਨ ਹੋ ਜਾਂਦੇ ਨੇ, ਉਹਦਾ ਨਿੱਜ ਘਰ 'ਚ ਵਾਸਾ ਹੋ ਜਾਂਦਾ। ਸਤਿਗੁਰਾਂ ਦੀ ਸੇਵਾ ਕਰਨ ਨਾਲ ਸਦਾ ਹੀ ਮਨ ਟਿਕ ਜਾਂਦਾ ਅਤੇ ਸਰੂਪ ਰੂਪੀ ਘਰ 'ਚ ਨਿਵਾਸ ਹੋ ਜਾਂਦਾ ਉਹ ਬੰਦੇ ਦਾ, ਮੁੜ ਕੇ ਹਿਲਦਾ ਨਹੀਂ। ਆਮ ਘਰਾਂ 'ਚ ਤਾਂ ਆਪਾਂ ਵਾਰ ਵਾਰ ਅੱਜ ਗਏ, ਸਵੇਰ ਨਿਕਲੇ, ਫਿਰ ਜਾ ਵੜੇ ਆਪਣੇ ਘਰ, ਫਿਰ ਆ ਗਏ, ਫਿਰ ਚਲੇ ਗਏ, ਦੁਨੀਆਂ 'ਚ ਇਹੀ ਕੁਛ ਹੁੰਦਾ ਰਹਿੰਦਾ। ਪਰ ਜਦੋਂ ਸਰੂਪ ਰੂਪੀ ਘਰ 'ਚ ਇੱਕ ਵਾਰ ਅੰਦਰ ਚਲੇ ਜਾਂਦੇ ਹਾਂ, ਫਿਰ ਮਨ ਬਾਹਰ ਨਹੀਂ ਆਉਂਦਾ, ਫਿਰ ਟਿਕ ਗਿਆ ਮਨ, ਕਿਉਂਕਿ ਅੰਦਰ ਆਨੰਦ ਜ਼ਿਆਦੇ ਆ, ਬਾਹਰ ਤਾਂ ਅੱਗ ਬਲਦੀ, ਮਨ ਅੰਦਰ ਐਸਾ ਟਿਕਿਆ ਕਿ ਮੁੜ ਕੇ ਬਾਹਰ ਆਇਆ ਹੀ ਨਹੀਂ। ਗੁਰ ਕੈ ਸ਼ਬਦ ਹਿਰਦੈ ਦਿਖਾਇਆ, ਮਾਇਆ ਮੋਹ ਸ਼ਬਦ ਜਲਾਇਆ। ਗੁਰਾਂ ਦੇ ਉਪਦੇਸ਼ ਕਰਕੇ ਉਹ ਪਰਮਾਤਮਾ ਹਿਰਦੇ ਵਿੱਚ ਹੀ ਦਿਸ ਗਿਆ, ਹੁਣ ਬਾਹਰ ਕੀ ਲੋੜ ਹੈ ਜਾਣ ਦੀ, ਸਭ ਕੁਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲਾ ਸੋ ਭਰਮ ਭੁਲਾਹੀ। ਕਿਉਂਕਿ ਮਾਇਆ ਦੇ ਮੋਹ ਨੂੰ ਗੁਰੂ ਦੇ ਉਪਦੇਸ਼ ਨੇ ਹਿਰਦੇ 'ਚੋਂ ਜਲਾ ਦਿੱਤਾ, ਸਾੜ ਕੇ ਰੱਖ ਦਿੱਤਾ। ਜਦੋਂ ਮਾਇਆ ਦਾ ਮੋਹ ਹਿਰਦੇ ਚੋਂ ਸੜਿਆ ਤਾਂ ਬ੍ਰਹਮ ਆਪੇ ਹੀ ਨਜ਼ਰ ਆ ਗਿਆ ਸਾਹਮਣੇ। ਸੱਚੋ ਸੱਚਾ ਵੇਖ ਸਾਲਾਹੀ, ਗੁਰਸ਼ਬਦੀ ਸੱਚ ਪਾਵਣਿਆ। ਜਿਹਨੇ ਗੁਰੂ ਸਾਹਿਬ ਦੇ ਉਪਦੇਸ਼ ਦੁਆਰਾ ਸੱਚ ਨੂੰ ਪ੍ਰਾਪਤ ਕਰ ਲਿਆ ਉਹ ਸਾਰੀਆਂ ਜਗ੍ਹਾ 'ਚ ਸੱਚ ਨੂੰ ਹੀ ਵੇਖਦਾ ਅਤੇ ਸੱਚ ਨੂੰ ਹੀ ਸਲਾਉਂਦਾ। ਭੁਲੇਖੇ 'ਚ ਰਿਹਾ ਪਹਿਲਾਂ, ਹੁਣ ਖੁੱਲ੍ਹ ਗਈਆਂ ਅੱਖਾਂ, ਹੁਣ ਸਾਰੇ ਹੀ ਦੇਖਦਾ, ਹਿਰਦੇ 'ਚ ਵੀ, ਦੂਜਿਆਂ ਹਿਰਦਿਆਂ 'ਚ ਵੀ, ਦਰਖਤਾਂ ਪਸ਼ੂਆਂ ਪੰਛੀਆਂ 'ਚ ਵੀ, ਆਕਾਸ਼ ਵਿੱਚ ਜਲ ਥਲ ਮਹੀ ਅਲ ਰਹਿਆ ਭਰ ਪੂਰੇ, ਸਾਰੇ ਕਿਤੇ ਦੇਖ ਲਿਆ। ਹੁਣ ਇਹ ਨਹੀਂ ਸਮਝਦਾ ਕਿ ਦੂਜਾ ਹੈ, ਉਹ ਸਮਝਦਾ ਕਿ ਮੈਂ ਹੀ ਹਾਂ ਆਤਮਾ। ਉਹ ਹਰੇਕ ਵਿੱਚ ਇੱਕ ਨਿਗਾਹ ਦੇਖਦਾ, ਈਰਖਾ ਵੈਰ ਵਿਰੋਧ ਮਿਟ ਜਾਂਦਾ, ਹਰੇਕ ਨੂੰ ਦਿੰਦਾ ਖਾਣ ਨੂੰ, ਇਹ ਵੀ ਮੈਂ ਹੀ ਖਾ ਰਿਹਾ, ਇਹ ਵੀ ਮੈਂ ਹੀ ਪਹਿਨ ਰਿਹਾ। ਉਹਦੀ ਬਿਰਤੀ ਐਸੀ ਹੋ ਜਾਂਦੀ ਕਿ ਉਹ ਸਰਬ ਵਿਆਪਕ ਅਤੇ ਬਿਰਤੀ ਹੋ ਜਾਂਦਾ। ਲੋਕ ਉਹਨੂੰ ਪਿਆਰ ਕਰਦੇ ਵੀ ਇਹ ਸਾਰਿਆਂ ਨੂੰ ਇੱਕ ਨਿਗਾਹ ਨਾਲ ਦੇਖਦਾ, ਉਹ ਦੇਖਦਾ ਕਿ ਸਾਰਿਆਂ ਵਿੱਚ ਇੱਕ ਪਰਮਾਤਮਾ। ਜੋ ਸੱਚ ਰਾਤੇ ਤਿੰਨ ਸੱਚੀ ਲਿਵ ਲਾਗੀ, ਹਰ ਨਾਮ ਸੰਭਾਲ ਹੈ ਸੇਵੜ ਭਾਗੀ। ਜਿਹੜੇ ਬੰਦੇ ਹੁਣ ਸੱਚੇ ਨਾਮ ਵਿੱਚ ਰੰਗੇ ਗਏ ਨੇ ਉਹਨਾਂ ਦੀ ਸੱਚੀ ਲਿਵ ਲਾਗੀ ਹੈ। ਜੋ ਵਾਹਿਗੁਰੂ ਨਾਮ ਨੂੰ ਸਿਮਰਦੇ ਨੇ ਉਹ ਪੁਰਸ਼ ਵੱਡਿਆਂ ਭਾਗਾਂ ਵਾਲੇ ਨੇ। ਸੱਚਾ ਸ਼ਬਦ ਆਪ ਮਿਲਾਏ, ਸਤਸੰਗਤ ਸੱਚ ਗੁਣ ਗਾਵਣਿਆ। ਜੋ ਸਤਸੰਗਤ ਵਿੱਚ ਬੈਠ ਕੇ ਸੱਚ ਸਰੂਪ ਦੇ ਗੁਣਾਂ ਦਾ ਗਾਇਨ ਕਰਦੇ ਨੇ, ਗਾਉਂਦੇ ਨੇ, ਉਹਨਾਂ ਨੂੰ ਸੱਚੇ ਬ੍ਰਹਮ ਨੇ ਆਪਣੇ ਨਾਲ ਹੀ ਜੋੜ ਲਿਆ। ਹੌਲੀ 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 ਆਤਮਾ ਬਿਲਕੁਲ ਨਿਰਮਲ ਹੋ ਜਾਂਦੀ, ਅੰਦਰੋਂ ਹਉਮੈ ਤੋਂ ਰਹਿਤ ਹੋ ਕੇ ਪਰਮਾਤਮਾ ਵਿੱਚ ਜੁੜ ਗਈ, ਵਿੱਚ ਹੀ ਲੀਨ ਹੋ ਗਈ। ਬੂੰਦ ਸਮੁੰਦਰ 'ਚ ਚਲੀ ਗਈ, ਉਹ ਸਮੁੰਦਰ ਵਿੱਚ ਹੀ ਲੀਨ ਹੋ ਗਿਆ, ਮਨ ਸਮੁੰਦਰ ਰੂਪ ਹੀ ਹੋ ਗਿਆ। ਹੁਣ ਬ੍ਰਹਮ ਗਿਆਨ 'ਚ ਚਲਿਆ ਗਿਆ, ਬ੍ਰਹਮ ਗਿਆਨ ਤੋਂ ਵੀ ਉੱਤੇ ਤੁਰੀਆ ਪਦ ਤੋਂ ਉੱਤੇ ਅਤੀਤ ਤੁਰੀਆ 'ਚ ਚਲਿਆ ਗਿਆ, ਉਹ ਰੂਪ ਪਰਮਾਤਮਾ ਦਾ ਹੀ ਬਣ ਗਿਆ। ਮਹਾਰਾਜ ਕਹਿੰਦੇ ਫਿਰ ਉਹ ਸੰਗਤ ਵਿੱਚ ਮਿਲ ਕੇ ਗੁਣਾਂ ਦਾ ਗਾਇਨ ਕਰੀ ਜਾਂਦੇ ਨੇ। ਲੇਖਾ ਪੜ੍ਹੀਐ ਜੇ ਲੇਖੇ ਵਿੱਚ ਹੋਵੇ, ਉਹ ਅਗਮ ਗੋਚਰ ਸ਼ਬਦ ਸ਼ੁੱਧ ਹੋਵੇ। ਹਿਸਾਬ ਤਾਂ ਪੜ੍ਹੀਏ ਜੇ ਉਹ ਪ੍ਰਭੂ ਵਾਹਿਗੁਰੂ ਹਿਸਾਬ ਵਿੱਚ ਆ ਸਕਦਾ ਹੋਵੇ। ਉਹ ਤਾਂ ਮਨ ਕਰਕੇ ਅਗਮ ਹੈ, ਇੰਦਰੀਆਂ ਕਰਕੇ ਅਗੋਚਰ ਹੈ, ਗੁਰਾਂ ਦੇ ਉਪਦੇਸ਼ ਕਰਕੇ ਉਹਦੀ ਸੋਝੀ ਪੈਦਾ ਹੁੰਦੀ ਮਨ ਦੇ ਅੰਦਰ, ਹੌਲੀ ਹੌਲੀ ਸੁਣ ਸੁਣ ਕੇ। ਆਂਦਿਨ ਸੱਚ ਸ਼ਬਦ ਸਾਲਾਹੀ, ਹੋਰ ਕੋਈ ਨਾ ਕੀਮਤ ਪਾਵਣਿਆ। ਉਹ ਸੱਚੇ ਬ੍ਰਹਮ ਨੂੰ ਰਾਤ ਦਿਨ ਗੁਰਾਂ ਦੇ ਉਪਦੇਸ਼ ਦੁਆਰਾ ਸਲਾਹੁਣਾ ਕਰੇ ਭਾਈ, ਗੁਰਾਂ ਦੇ ਉਪਦੇਸ਼ ਲਏ ਤੋਂ ਬਿਨਾਂ ਨਾ ਚੱਲੇ। ਉਹਦੀ ਕੀਮਤ ਪਾਉਣ ਦਾ ਹੋਰ ਕੋਈ ਸਾਧਨ ਹੈ ਨਹੀਂ। ਪੜ ਪੜ ਥੱਕੇ ਸਾਂਤ ਨ ਆਏ, ਤ੍ਰਿਸ਼ਨਾ ਜਾਲੇ ਸੁੱਧ ਨ ਕਾਏ। ਹੁਣ ਜਿਹੜੇ ਲੋਕ ਨੇ ਉਹ ਪੜ ਪੜ ਕੇ ਸਾਰੀ ਜ਼ਿੰਦਗੀ ਪੜ੍ਹੀ ਜਾਂਦੇ ਨੇ, ਉਹਨਾਂ ਨੂੰ ਸ਼ਾਂਤੀ ਨਹੀਂ ਆਉਂਦੀ। ਪੜ੍ਹਨ ਨਾਲ ਸ਼ਾਂਤੀ ਨਹੀਂ ਆਉਂਦੀ, ਜਪਣ ਨਾਲ ਸ਼ਾਂਤੀ ਆਉਣੀ ਸੀ। ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਣਾ ਸੁਣੀਆਂ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ। ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰਾ। ਅੰਧਿਆਰੇ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਈਐ। ਬਸਤ ਅਗੋਚਰ ਪਾਈ, ਘੱਟ ਦੀਪਕ ਰਹਿਆ ਸਮਾਈ। ਤ੍ਰਿਸ਼ਨਾ ਜਾਲੇ ਸੁੱਧ ਨਾ ਕਾਈ, ਤ੍ਰਿਸ਼ਨਾ ਦੇ ਵਿੱਚ ਸੜ ਰਹੇ ਨੇ। ਇਸ ਕਰਕੇ ਉਹਨਾਂ ਨੂੰ ਵਾਹਿਗੁਰੂ ਦੀ ਕੋਈ ਖਬਰ ਨਹੀਂ ਕਿ ਮਨ ਦੇ ਅੰਦਰ ਤ੍ਰਿਸ਼ਨਾ, ਉਹਦਾ ਨਿਸ਼ਾਨਾ ਤਾਂ ਤ੍ਰਿਸ਼ਨਾ ਹੈ। ਇੱਕ ਦੇ ਦੋ ਦੋ ਦੇ ਚਾਰ ਦੀ ਤ੍ਰਿਸ਼ਨਾ, ਲੱਖਾਂ ਤੋਂ ਕਰੋੜਾਂ ਦੀ ਤ੍ਰਿਸ਼ਨਾ। ਉਹ ਵਧਾਉਣ ਦੇ ਚੱਕਰ 'ਚ ਜੇ ਗੁਰੂ ਘਰ ਆ ਵੀ ਗਿਆ, ਉਹਦਾ ਨਿਸ਼ਾਨਾ ਤਾਂ ਬਾਹਰ ਹੀ ਹੈ, ਇੱਥੇ ਸਰੀਰ ਕਰਕੇ ਹੀ ਆਇਆ, ਮਨ ਕਿਤੇ ਹੋਰ ਕੰਮ ਕਰ ਰਿਹਾ। ਮਹਾਰਾਜ ਕਹਿੰਦੇ ਮਨ ਨਹੀਂ ਟਿਕਦਾ, ਮਨ ਉਹਦਾ ਸੜਦਾ ਬਲਦਾ ਰਹਿੰਦਾ ਹਮੇਸ਼ਾ, ਇਸੇ ਕਰਕੇ ਉਹਨੂੰ ਟਿਕਾਓ ਪ੍ਰਾਪਤ ਨਹੀਂ ਹੁੰਦਾ। ਫਿਰ ਉਹਨੂੰ ਖਿੱਚ ਗੁੱਸਾ ਆਈ ਜਾਂਦਾ, ਮੇਰਾ ਕੰਮ ਨਹੀਂ ਬਣਿਆ, ਕਿਉਂਕਿ ਉਹ ਗਲਤ ਨਿਸ਼ਾਨੇ 'ਤੇ ਮਾਰ ਕਰ ਰਿਹਾ, ਕਾਮਯਾਬ ਨਹੀਂ ਹੋਣਾ ਉਹਨੇ। ਵਿਖ ਵਿਹਾਜ ਹੈ ਵਿਖ ਮੋਹ ਪਿਆਸੇ, ਊੜ ਬੋਲ ਵਿਖ ਖਾ ਬਣਿਆ। ਉਹ ਵਿਖ ਮਾਇਆ ਨੂੰ ਇਕੱਠੀ ਕਰੀ ਜਾਂਦੇ, ਵਿਹਾਜਾ ਤੋਂ ਭਾਵ ਇਕੱਠੇ ਕਰਨਾ ਖਰੀਦਣਾ, ਮਾਇਆ ਦੇ ਮੋਹ ਦੇ ਹੀ ਪਿਆਸੇ ਚਾਹਵਾਨ ਨੇ ਉਹ। ਝੂਠ ਬੋਲ ਕੇ ਮਾਇਆ ਖਾਂਦੇ ਨੇ, ਝੂਠ ਬੋਲ ਕੇ ਮਾਇਆ ਲੈਣ ਦਾ ਯਤਨ ਕਰਦੇ ਨੇ। ਗੁਰਪ੍ਰਸਾਦੀ ਏਕੋ ਜਾਣਾ, ਦੂਜਾ ਮਾਰ ਮਨ ਸੱਚ ਸਮਾਣਾ। ਜਿਨ੍ਹਾਂ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਇੱਕ ਵਾਹਿਗੁਰੂ ਨੂੰ ਜਾਣਿਆ, ਉਹਨਾਂ ਦਾ ਮਨ ਦਵੈਸ਼ ਭਾਵ 'ਚੋਂ ਮਰ ਗਿਆ। ਦਵੈਸ਼ ਭਾਵ ਨੂੰ ਮਾਰ ਕੇ ਉਹ ਸੱਚ ਵਿੱਚ ਸਮਾ ਗਏ ਨੇ, ਮਨ ਦੀ ਦੁਬਧਾ ਛੱਡ ਦਿੱਤੀ। ਇੱਕੋ ਹੀ ਪਾਸਾ ਕਰਨਾ ਪੈਂਦਾ ਇਹਦੇ 'ਚ, ਜੇ ਦੋ ਪਾਸੇ ਜੇ ਪੈਰ ਰੱਖ ਲਿਆ ਫਿਰ ਗਿਆ, ਇੱਕ ਪਾਸਾ ਠੀਕ ਹੈ। ਸੱਚੇ ਨਾਮ ਤੁਹਾਨੂੰ ਇਕੱਠਾ ਕਰੋ, ਨਾਨਕ ਏਕੋ ਨਾਮ ਵਰਤੈ ਮਨ ਅੰਤਰ ਗੁਰਪ੍ਰਸਾਦੀ ਪਾਵਣਿਆ। ਜਿਹਦੇ ਮਨ ਵਿੱਚ ਗੁਰੂ ਸਾਹਿਬ ਦੀ ਕਿਰਪਾ ਨਾਲ ਨਾਮ ਵਰਤਦਾ ਹੈ ਨਾ, ਹਰ ਵਕਤ ਨਾਮ ਚੱਲਦਾ, ਹਿਰਦੇ ਚ ਨਾਮ ਜਪ ਰਿਹਾ, ਆਪੇ ਹੀ ਸਿਮਰਨ ਹੋ ਰਿਹਾ, ਉਹ ਇੱਕ ਵਾਹਿਗੁਰੂ ਨੂੰ ਪ੍ਰਾਪਤ ਕਰ ਲੈਂਦਾ, ਉਹਦੇ ਉੱਤੇ ਕਿਰਪਾ ਹੋ ਜਾਂਦੀ ਹੈ, ਉਹ ਜਪ ਜਪ ਕੇ ਪਰਮਾਤਮਾ ਦਾ ਰੂਪ ਹੀ ਹੋ ਜਾਂਦਾ। ਵਾਹਿਗੁਰੂ